ਸੱਸਾ ਸੋ ਨੀਕਾ ਕਰ ਸੋਧੋ ਘੱਟ ਪਰਚਾ ਕੀ ਬਾਤ ਨਿਰੋਧੋ।
ਸੱਸਾ ਸੋ ਨੀਕਾ ਕਰ ਸੋਧੋ, ਜਿਹੜਾ ਗਿਆਨ ਹੈ ਨਾ ਸਾਡਾ ਗੁਰਮਤ ਦਾ, ਇਹਨੂੰ ਬਹੁਤ ਹੀ ਬਰੀਕੀ ਨਾਲ ਸੋਧਣਾ। ਸੋਧਣਾ ਵੀ ਹੈ, ਬਰੀਕੀ ਨਾਲ ਸਮਝਣਾ ਹੀ ਸੋਧਣਾ। ਗਲਤ ਜੇ ਸਮਝ ਲਿਆ ਤਾਂ ਮਿਲਾਪ ਨਹੀਂ ਹੋਣਾ। ਜੇ ਕਿਤੋਂ ਸਮਝਣ ਚ ਫਰਕ ਰਹਿ ਗਿਆ ਹਵਾ ਸਮਾਨ ਵੀ, ਬਸ ਫਿਰ ਮਿਲਾਪ ਨਹੀਂ ਹੋ ਸਕਦਾ। ਨਿੱਕਾ ਹੁੰਦਾ ਬਰੀਕ ਕਰਕੇ, ਨਿੱਕੀ ਕੀੜੀ ਮੈਂ ਕਰ ਰੱਖਾ, ਬਹੁਤ ਬਰੀਕੀ ਨਾਲ ਇਹਦੀ ਵਿਚਾਰ ਕਰਦੀ ਹੈ, ਬਹੁਤ ਅਤਿਅੰਤ ਬਰੀਕੀ ਨਾਲ। ਖੰਡਾ ਤਿੱਖੀ ਵਾਲੋ ਨਿੱਕੀ ਹੈ ਨਾ, ਬਹੁਤ ਬਰੀਕੀ ਨਾਲ ਜਿੰਨਾ ਸੋਚਿਆ ਜਾਵੇ ਗੁਰਮਤ ਦੇ ਗਿਆਨ ਨੂੰ, ਕਿਉਂਕਿ ਭਾਸ਼ਾ ਹੋਰ ਹੈ, ਸਾਡੀ ਭਾਸ਼ਾ ਹੋਰ ਹੈ। ਵਿਦਵਾਨ ਦੇ ਬਾਰੇ ਗੱਲ ਇਹ ਨਹੀਂ, ਸੋਧਣਾ ਜਿਹੜਾ ਗੱਲ ਹੋਰ ਹੈ, ਪੜ੍ਹਨਾ ਔਰ ਸਮਝਣਾ ਗੱਲ ਹੋਰ। ਸਮਝੇ ਹੋਏ ਨੂੰ ਸੋਧੀ ਦਾ ਹੁੰਦਾ, ਜੋ ਸਮਝ ਲਿਆ ਤਾਂ ਸਮਝ ਲਿਆ, ਸਮਝਿਆ ਹੋਇਆ ਸੋਧਣਾ, ਕਦੇ ਗਲਤ ਤਾਂ ਨਹੀਂ ਸਮਝ। ਜਿੰਨਾ ਚਿਰ ਮਨ ਆਪਣੇ ਮੂਲ ਨਾਲ ਮਿਲ ਨਹੀਂ ਜਾਂਦਾ, ਮਨ ਸਥਿਰ ਨਹੀਂ ਹੋ ਜਾਂਦਾ, ਉਹਨਾਂ ਚਿਰ ਸੋਧਣ ਦੀ ਕਸਰ ਹੈ ਨਾ, ਮਤਲਬ ਸੋਧਿਆ ਨਹੀਂ ਗਿਆ ਗਿਆ। ਜਿੰਨਾ ਚਿਰ ਮਨ ਸਥਿਰ ਨਹੀਂ ਹੋ ਗਿਆ, ਜਿੰਨਾ ਚਿਰ ਮਨ ਮੰਨ ਨਹੀਂ ਗਿਆ ਸੰਸਾਰ ਛੱਡਣ ਨੂੰ, ਉਹਨਾਂ ਚਿਰ ਗਿਆਨ ਦੇ ਸੋਧਣ ਦੇ ਵਿੱਚ ਕੱਚ ਹੈ। ਮੋਟਾ ਮੋਟਾ ਹੈ ਗਿਆਨ, ਫਿਰ ਮੋਟਾ ਹੈ, ਫਿਰ ਵੀ ਮੋਟਾ ਹੈ। ਜੇ ਬਹੁਤ ਬਰੀਕ ਹੈ ਤਾਂ ਵੀ ਮੋਟਾ ਹੈ, ਜਿੰਨਾ ਬਰੀਕ ਚਾਹੀਦਾ ਉਹਨਾਂ ਹੈ ਨਹੀਂ। ਨਿੱਕਾ ਕਰ ਸੋਧੋ ਘੱਟ ਪਰਚਿਆ ਕੀ ਬਾਤ
ਨਿਰੋਧੋ।
ਨਿਰੋਧੋ ਨਿਰੋਧੋ ਹੁੰਦਾ ਰੁਕ ਜਾਣਾ, ਬੰਦਾ ਬੰਨਿਆ ਜਾਣਾ। ਮਨ ਦੇ ਉੱਤੇ ਮਾਇਆ ਦਾ ਅਸਰ ਹੈ, ਜਾਦੂ ਹੈ, ਹੋਇਆ ਹੋਇਆ ਜਾਦੂ ਨੂੰ ਮਾਇਆ ਅਮਰ ਵਰਤਾਇਆ। ਗਰਭ ਦੇ ਵਿੱਚ ਇਹ ਥਿਰ ਸੀ, ਮਨ ਤਪ ਕਰਦਾ ਸੀ, ਮਨ ਬੁੱਧੀ ਦੋਏ ਤਪ ਕਰਦੇ ਸੀ, ਟਿਕਿਆ ਹੋਇਆ ਸੀ। ਜਾ ਤਿਸ ਭਾੜਾਂ ਦਾ ਜੰਮਿਆ ਪਰਿਵਾਰ ਭਰਾ ਪਾਇਆ, ਲਿਮ ਛੁਟਕੀ ਲੱਗੀ ਤ੍ਰਿਸ਼ਨ, ਤ੍ਰਿਸ਼ਨਾ ਲੱਗ ਗਈ, ਮਨ ਡੋਲ ਗਿਆ, ਡੋਲਦਾ ਇਹ ਫੇਰ ਇਹਦੀ ਲਿਬ ਲਾਉਣੀ ਸੀ। ਉਦੋਂ ਤਾਂ ਲਿਬ ਲੱਗੀ ਹੋਈ ਸੀ ਮਾਇਆ ਨਾਲ, ਮਾਇਆ ਕਰਕੇ, ਮਾਇਆ ਦੀ ਪ੍ਰਾਪਤੀ ਵਾਸਤੇ, ਸਰੀਰ ਦੀ ਪ੍ਰਾਪਤੀ ਵਾਸਤੇ ਜੁੜਿਆ ਹੋਇਆ ਸੀ। ਪਰ ਹੁਣ ਲੱਗਣੀ ਆ ਨਾਮ ਦੀ ਪ੍ਰਾਪਤੀ ਵਾਸਤੇ, ਲਿਓ ਹੁਣ ਇਹਨੇ ਨਾਮ ਨਾਲ ਜੁੜਨਾ, ਆਪਣੇ ਮੂਲ ਨਾਲ ਜੁੜਨਾ ਹੈ, ਕਹਿ ਲਓ ਆਪਣੇ ਆਪ ਨਾਲ ਜੁੜਨਾ। ਪਹਿਲਾਂ ਜੁੜਦੇ ਹਾਂ ਅਸੀਂ ਮਾਇਆ ਨਾਲ, ਸਰੀਰ ਨਾਲ, ਪਹਿਲਾਂ ਮਾਇਆ ਨਾਲ ਜੁੜਿਆ ਸੀ, ਉਹ ਵੀ ਤਪ ਹੈ, ਤਪ ਬਿਨਾਂ ਮਾਇਆ ਨਾਲ ਨਹੀਂ ਜੁੜ ਹੁੰਦਾ। ਇਸ ਕਰਕੇ ਉਹਨੂੰ ਉਰਧ ਤਪ ਕਿਹਾ ਹੋਇਆ, ਜਿਹੜਾ ਗਰਭ ਦੇ ਵਿੱਚ ਤਪ ਸੀ ਉਰਧ ਤਪ ਸੀ, ਉਲਟਾ ਮਾਇਆ ਨਾਲ ਜੁੜ ਰਿਹਾ ਸੀ। ਹੁਣ ਮਾਇਆ ਨਾਲ ਤੋੜਿਆ ਗੁਰਬਾਣੀ ਨੇ, ਮਾਇਆ ਨਾਲ ਤੋੜ ਕੇ ਆਪਣੇ ਆਪ ਨਾਲ ਜੋੜਿਆ, ਆਪਣੇ ਮੂਲ ਨਾਲ ਜੋੜਿਆ, ਆਪਣੇ ਮੂਲ ਨਾਲ ਮਨ ਪੂਰਾ ਹੋ ਕੇ ਜੁੜਿਆ। ਪਹਿਲਾਂ ਅਧੂਰਾ ਸੀ, ਯਾਨੀ ਪਹਿਲਾਂ ਇਹਦੇ ਚ ਔਗਣ ਹਾਰਾ ਸੀ, ਕਾਲਾ ਸੀ, ਹੁਣ ਨਿਰਮਲ ਹੋ ਕੇ ਸ਼ੁੱਧ ਹੋ ਕੇ ਮਨ ਜੁੜਿਆ। ਪਹਿਲਾਂ ਅਸ਼ੁੱਧ ਸੀ, ਸ਼ੁੱਧ ਹੋ ਕੇ ਜੁੜਿਆ, ਇਹਦਾ ਮੂਲ ਸ਼ੁੱਧ ਹੈ, ਇਹ ਅਸ਼ੁੱਧ ਸੀ, ਮਾਇਆ ਨਾਲ ਜੋੜਿਆ ਸੀ, ਸ਼ੁੱਧ ਹੋਣ ਵਾਸਤੇ ਜੋੜਿਆ ਸੀ ਮਾਇਆ ਨਾਲ। ਗੁਰਬਾਣੀ ਦੇ ਗਿਆਨ ਨਾਲ ਸ਼ੁੱਧ ਹੋਇਆ, ਹੁਣ ਇਹ ਸ਼ੁੱਧ ਹੋ ਕੇ ਉਹਦੇ ਨਾਲ ਸ਼ੁੱਧ ਨਾਲ ਜੁੜਿਆ, ਹੁਣ ਦੋ ਇੱਕ ਹੋ, ਹੁਣ ਫੇਰ ਆਪਣੇ ਮੂਲ ਨਾਲ ਜੋੜਨਾ। ਤੋਤਾ ਗਿਆ ਨਾ ਮਨ ਧੋਣ ਵਾਸਤੇ ਜੋੜਿਆ ਸੀ ਮਾਇਆ ਨਾਲ, ਤਾਂ ਤੋਤਾ ਕਹਿੰਦਾ ਅਗਲੇ ਸ਼ਬਦ ਨੂੰ ਮਨ ਧੋਵੋ, ਸ਼ਬਦ ਲਾ ਦੋ। ਧੋਣ ਦੇ ਦੋ ਫਾਇਦੇ ਹੋਏ, ਇੱਕ ਤਾਂ ਜਿਹੜਾ ਮਾਇਆ ਛੱਡਦਾ ਨਹੀਂ ਸੀ, ਧੋਣ ਨੂੰ ਮਾਇਆ ਛੱਡੀ, ਇੱਕ ਜਿਹੜੀਆਂ ਜਨਮ ਜਨਮ ਦੀ ਮਾਇਆ ਸੀ ਉਹ ਤਾਂ ਦੋ ਮੇਲਾ ਸੀ, ਇੱਕ ਤਾਂ ਮਾਇਆ ਦਾ ਮੋਹ ਲਾਇਆ, ਮਾਇਆ ਦਾ ਮੋਹ ਤਾਂ ਪੈਦਾ ਹੋ ਗਿਆ ਸੀ ਨਾ। ਇੱਕ ਉਹ ਜਿਹੜੀ ਪੁਰਾਣੀ ਜਨਮ ਜਨਮ ਦੀ ਮਾਇਆ ਸੀ ਅਗਿਆਨਤਾ ਦੀ ਭਰਮ ਦੀ, ਉਹ ਲਾਈ, ਡਬਲ ਕੰਮ ਕਰਨਾ ਪਿਆ, ਡਬਲ ਕੰਮ ਕਰਨਾ ਪਿਆ। ਗੁਰਬਾਣੀ ਡਬਲੇ ਕੰਮ ਕਰਦੀ, ਫਿਰ ਘੱਟ ਪਰਚਾ ਕੀ ਬਾਤ ਮਿਲੋ ਤੋਂ ਫਿਰ ਘੱਟ ਹੁਣ ਇਹਦਾ ਪਰਚਾ ਆਪਣੇ ਮੂਲ ਨਾਲ ਜੁੜਨਾ ਮੂਲ ਨਾਲ ਪਰਚਣਾ ਘੱਟ ਪਰਚਾ ਕੀ ਬਾਤ ਜ਼ਰੂਰ ਤੋਂ ਹੁੰਦਾ ਕਿ ਜਿਹੜੀ ਮਾਇਆ ਦਾ ਜਾਦੂ ਹੋ ਗਿਆ ਸੀ ਡੋਲਦਾ ਸੀ ਉਹਦੇ ਤੇ ਗੁਰਬਾਣੀ ਦੇ ਮੰਤਰ ਨੇ ਇਹਨੂੰ ਟਿਕਾ ਦਿੱਤਾ ਹੁਣ ਇਹਦੇ ਤੇ ਨਹੀਂ ਮੰਤਰ ਕੋਈ ਚੱਲਦਾ ਉਸ ਮੰਤਰ ਦੇ ਉੱਤੇ ਮਾਇਆ ਦਾ ਜਿਹੜਾ ਸੀ ਨਾ ਮਾਇਆ ਅਮਰ ਮਾਇਆ ਦਾ ਅਮਰ ਸੀ ਅਮਰ ਜਾਦੂ ਫਰਮਾਨ ਹੀ ਹੁੰਦਾ ਅਮਰ ਹੁਕਮ ਹੀ ਹੁੰਦਾ ਮਾਇਆ ਦਾ ਜਾਦੂ ਚੱਲ ਗਿਆ ਸੀ ਹੁਣ ਗੁਰਬਾਨ ਦੇ ਗਿਆਨ ਨਾਲ ਫਿੱਟ ਗਿਆ ਹੁਣ ਕਿਸੇ ਦਾ ਜਾਦੂ ਇਹਦੇ ਨਹੀਂ ਚੱਲ ਸਕਦਾ ਕਿਸੇ ਸੰਸਾਰੀ ਗਿਆਨ ਦਾ ਕਿਸੇ ਟੂਣਾ ਟਾਬਾ ਦਾ ਕੋਈ ਜਾਦੂ ਇਹਦੇ ਦੁਨੀਆਂ ਦਾ ਚੱਲਦਾ ਹੀ ਨਹੀਂ ਕੋਈ ਐਸਾ ਮੰਤਰ ਨਹੀਂ ਹੈ ਜਿਹੜਾ ਇਹਨੂੰ ਹਿਲਾ ਦੇਵੇ ਹੁਣ ਕਿਉਂਕਿ ਇਹ ਮੰਤਰ ਕਿਹਦਾ ਇਹ ਮਹਾਂਪੁਰਖ ਦਾ ਉਹ ਆਦਮੀ ਦਾ ਹੋਊਗਾ ਕਿਸੇ ਦੇਵੀ ਦੇਵਤਾ ਦਾ ਹੋਊ ਇਹ ਸੁਪਰੀਮ ਪਾਵਰ ਦਾ ਮੰਤਰ ਹੋਏ ਉਹ ਛੋਟੀ ਪਾਵਰ ਦਾ ਮੰਤਰ ਹੋ ਜਾਊ ਛੋਟੀ ਤਾਕਤ ਵੱਡੀ ਤਾਕਤ ਨੂੰ ਨਹੀਂ ਹਿਲਾ ਸਕਦੀ ਵਿਰੋਧ ਹੁੰਦਾ ਜਿਹੜਾ ਅਡੋਲ ਹੋ ਜਾਵੇ ਅਡੋਲ ਕੱਟ ਪਰਚਾ ਕੀ ਬਾਤ ਕੱਟ ਦੇ ਵਿੱਚ ਪਰਚਾ ਪਾਓ ਇਹਦਾ ਤਾਂ ਕਿ ਅਡੋਲ ਹੋ ਜਾਵੇ ਅਡੋਲ ਹੋਣ ਵਾਸਤੇ ਇਹਦਾ ਘਟੇ ਅੰਦਰੇ ਪਰਚਾ ਪਾਓ ਬੰਦਾ ਅੰਦਰ ਪਰਚਾ ਕਿਵੇਂ ਪੈਂਦਾ ਕੀ ਕਹਿਣਾ ਚਾਹੁੰਦਾ ਕਬੀਰ ਸ਼ਬਦ ਵਿਚਾਰ ਕਰੋ ਗੁਰਬਾਣੀ ਨੂੰ ਨੀਕਾ ਕਰਕੇ ਸੋਧੀ ਜਾਓ ਜਾਂ ਸੋਧੀ ਜਾਓਗੇ ਪਰਚਾ ਅੰਦਰੇ ਪੈ ਗਿਆ ਜਿਹੜਾ ਆਟਾ ਤੋਲਦਾ ਨਾ ਜਾਂ ਪੀਂਦੇ ਆਪਾਂ ਆਟਾ ਚੱਕ ਕੇ ਚੱਕੀ ਜੇ ਪਾਈ ਜਾਣਾ ਥੱਲੇ ਨਿਕਲੀ ਜਾਣਾ ਆਟੇ ਨੇ ਚੱਕੀ ਚ ਫਿਰ ਪਾਈ ਜਾਣਾ ਜਿਹੜਾ ਪੀ ਕੇ ਆਟਾ ਨਿਕਲਣਾ ਦੁਬਾਰਾ ਚੱਕੀ ਚ ਪਾ ਦੇਣਾ ਫਿਰ ਆਟਾ ਪੀਣਾ ਤੇ ਦਾਣੇ ਨਹੀਂ ਪੀਣੇ ਹੁਣ ਵਿਚਾਰਿਆ ਹੋਇਆ ਗਿਆਨ ਵਿਚਾਰ ਕਹਿਣ ਦਾ ਮਤਲਬ ਜੋ ਵਿਚਾਰ ਲਿਆ ਨਾ ਉਹਨੂੰ ਵਿਚਾਰਨਾ ਇਹਨੂੰ ਕਹਿੰਦੇ ਬਾਰ ਬਾਰ ਪ੍ਰਭ
ਜਪੀਏ
ਜਪੀਏ ਆਹ ਗੱਲ ਹੈ ਜਪੀਏ ਇਹ ਨਹੀਂ ਹੈ ਵੀ ਰਾਮ ਰਾਮ ਹੈ ਵੀ ਵਾਹਿਗੁਰੂ ਕਰੀ ਜਾਓ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਹੈ ਜੋ ਵਿਚਾਰ ਲਿਆ ਉਹਨੂੰ ਦੁਬਾਰਾ ਵਿਚਾਰਨਾ ਹੈ ਆਟਾ ਪੀਣਾ ਹੁਣ ਇਹ ਦਾਲੇ ਨਹੀਂ ਪੀਣੇ ਹੁਣ ਇਹੀ ਕਹਿਣਾ ਸੀ ਪੀਸਤ ਪੀਸਤ ਜਾਵਿਆ ਪਰ ਪੀਂਦਾ ਸੀ ਉਹ ਆਟਾ ਹੀ ਪੀਂਦਾ ਸੀਗਾ ਕਹਿੰਦਾ ਜਿਹੜਾ ਮੈਂ ਪੀ ਕੇ ਦੇ ਦਿੱਤਾ ਲੋਕਾਂ ਨੂੰ ਇਹਦਾ ਚੱਕੜ ਦੀ ਸੜਤਾ ਕੋਈ ਕਿਸੇ ਨੂੰ ਵਧੀਆ ਨਹੀਂ ਕਬੀਰ ਦੀ ਗੱਲ ਸਾਰੇ ਤਾਂ ਪੰਡਤ ਨਾਲ ਹੈ ਪੰਡਤ ਨਾਲ ਜੇ ਤਾਂ ਆ ਜਾਂਦੇ ਇਹਦੇ ਨਾਲ ਕੁਛ ਬੰਦੇ ਫਿਰ ਤਾਂ ਨਾ ਕਹਿੰਦਾ ਇਹ ਗੱਲ ਤੇ ਕਿਸੇ ਨੇ ਵੀ ਨਹੀਂ ਗੱਲ ਬੰਦੀ ਇਕੱਲਾ ਹੀ ਆ ਕਬੀਰ ਉਹ ਕਹਿੰਦਾ ਵੀ ਮੈਂ ਤਾਂ ਜਿਹੜਾ ਦਿੱਤਾ ਵੀ ਹੈ ਨਾ ਉਹਨੂੰ ਗਿਆਨ ਲੈ ਕੇ ਇਹ ਮੈਂ ਸਮਝੋ ਚੱਕੜ ਜੇ ਛੱਡਿਆ ਚੱਕਰ ਸੰਤਾ ਬਹੁ ਮਾਇਆ ਦੇ ਚੱਕਰ ਚ ਫਸੇ ਨੇ ਲੋਕ ਇਹਨਾਂ ਨੂੰ ਛਡਾਉਣ ਵਾਸਤੇ ਚੱਕਰ ਚ ਸੜਨਾ ਪਿਆ ਤਾਂ ਕਿ ਇੱਥੇ ਚੱਟ ਲੈਣ ਵਾਲਾ ਕੋਟਾ ਜਿਹੜਾ ਚੱਟ ਲੂਗਾ ਬਾਹਰ ਚੱਕਰ ਚ ਸੜਨਾ ਪਊਗਾ ਜਿੱਥੇ ਫਸੇ ਨੇ ਉੱਥੇ ਹੀ ਸੱਟਿਆ ਬਾਹਰ ਆ ਕੇ ਨਹੀਂ ਖਾ ਸਕਦਾ ਕੋਈ ਚੱਕਰ ਤੇ ਬਾਹਰ ਨਿਕਲਣ ਵਾਸਤੇ ਤਾਂ ਸੱਟਿਆ ਉੱਥੇ ਜਿਹੜਾ ਚੱਟ ਲੂ ਬਾਹਰ ਆਜੂਗਾ ਚੱਕਰ ਦੇ ਵਿੱਚ ਦਲਦਲ ਚ ਫਸਿਆ ਨੂੰ ਸੱਤਾ ਆਟਾ ਕਹਿੰਦਾ ਜਿਹੜਾ ਚੱਟਲੂ ਉਹ ਬਾਹਰ ਆਜੂਗਾ ਇੰਨੀ ਸ਼ਕਤੀ ਹੈ ਸਾਡੇ ਚਿੱਕੜ ਚ ਸੜਿਆ ਇਹ ਚਿੱਕੜ ਚ ਸੜਿਆ ਹੋਇਆ ਗੁਰਬਾਣੀ ਸਾਨੂੰ ਦੇ ਦਿੱਤੀ ਚਿੱਕੜ ਚ ਸ਼ਕਤੀ ਚਿੱਕੜ ਫਸਿਆਂ ਵਾਸਤੇ ਹੀ ਹੈ ਨਾ ਉੱਥੇ ਹੀ ਵਿਚਾਰ ਨਹੀਂ ਹੈ ਉੱਥੇ ਹੀ ਬਾਹਰ ਜਿਉਂ ਜਿਉਂ ਵਿਚਾਰੀ ਜਾਊ ਬਾਹਰ ਨਿਕਲ ਜਾਊਗਾ ਜਿੰਨਾ ਬਰੀਕੀ ਨਾਲ ਸਮਝੀ ਜਾਊ ਉਨਾ ਹੀ ਬਾਹਰ ਆਈ ਜਾਊਗਾ ਇਹ ਦਲਦਲ ਚੋਂ ਬਾਹਰ ਆਈ ਜਾਊ ਹੋਰ ਨਹੀਂ ਜਿੰਨਾ ਚਿਰ ਪੂਰੇ ਦਾ ਪੂਰਾ ਬਾਹਰ ਨਾ ਆਜਵੇ ਦਲਦਲ ਦੇ ਉੱਤੇ ਤੁਰਨ ਲੱਗ ਜਾਵੇ ਦਲਦਲ ਦੇ ਵਿੱਚ ਪੈਰ ਨਾ ਧਸੇਗਾ ਜਿੰਨਾ ਬਰੀਕੀ ਨਾਲ ਸਮਝੀ ਜਾਊਗਾ ਉਨਾ ਨਿਰਭਾਰ ਹੋਈ ਜਾਊ ਇਹ ਕਿਉਂਕਿ ਭਾਰ ਕਰਕੇ ਧਸਦਾ ਥੱਲੇ ਭਾਰ ਹੈ ਨਾ ਵਜਨ ਵਜਨ ਕਰਕੇ ਨਾ ਪੈਰ ਧਸਦਾ ਥੱਲੇ ਮਨਬੁੱਧੀ ਦਾ ਪੈਰ ਕਿਉਂ ਧਸਦਾ ਤੇ ਸਿਰ ਤੇ ਵਜਨ ਵਜਨ ਕਰਦਾ ਹੋ ਮੈਂ ਉਹ ਭਰਮ ਭੈ ਚਾਰ ਤਰ੍ਹਾਂ ਦਾ ਵਜਨ ਹੋਮੇ ਦਾ ਵਜਨ ਬੋਹ ਦਾ ਵਜਨ ਭਰਮ ਦਾ ਵਜਨ ਔਰ ਭੈ ਦਾ ਵਜਨ ਚਾਰੇ ਜਿਹੜੀਆਂ ਚੀਜ਼ਾਂ ਦਾ ਵਜਨ ਹੈ ਜਦੋਂ ਚਾਰੇ ਚੀਜ਼ਾਂ ਸਿਰਤੀਆਂ ਜਾਂਦੀਆਂ ਰਹੀਆਂ ਇਹ ਨਿਰਭਰ ਹੋ ਜੂਗਾ ਫਿਰ ਇਹ ਚਿੱਕੜ ਦੇ ਉੱਤੇ ਉੱਤੇ ਤੁਰਿਆ, ਫਿਰ ਰੂਪਾ ਮਾਇਆ ਦੇ ਵਿੱਚ ਇਹਦਾ ਪੈਰ ਧਸਦਾ ਹੀ ਨਹੀਂ ਥੱਲੇ। ਜਿਹੜਾ ਕਹਿੰਦਾ ਦਰਿਆ ਦੇ ਪਾਣੀ ਦੇ ਉੱਤੇ ਹੀ ਲੰਘ ਗਿਆ, ਪਾਣੀ ਪੈਰ ਨਹੀਂ ਧਸਦਾ, ਅਸਲ ਚ ਆਹੀ ਗੱਲ ਆ। ਨਿਰਾਕਾਰ ਨਹੀਂ ਧਸਦਾ, ਸਰੀਰ ਕਰਕੇ ਧਸਦਾ ਥੱਲੇ। ਜੇ ਸਰੀਰ ਦੀਆਂ ਭੁੱਖਾਂ ਲੋੜਾਂ ਦੇ ਵਿੱਚ ਫਸਦਾ ਫਿਰ ਧਸਦਾ ਥੱਲੇ ਸਰੀਰ ਵਾਸਤੇ। ਜੇ ਸਰੀਰ ਦਾ ਬੋਝ ਆਪ ਚੱਕਦਾ ਫਿਰ ਤਾਂ ਧਸਦਾ, ਜੇ ਸਰੀਰ ਦਾ ਬੋਝ ਆਪ ਨਹੀਂ ਚੱਕਦਾ ਪਰਮੇਸ਼ਰ ਦੇ ਹਵਾਲੇ ਕਰ ਦਿੰਦਾ ਫਿਰ ਧਸਦਾ ਨਹੀਂ, ਜੇ ਹੁਕਮ ਦੇ ਵਿੱਚ ਫਿਰ ਧਸਦਾ ਨਹੀਂ, ਜੇ ਆਪਣੇ ਭਾਣੇ ਚੱਲਦਾ ਫਿਰ ਧਸਦਾ, ਆਪਣੇ ਭਾਣੇ ਚੱਲਦਾ ਫਿਰ ਧਸਦਾ। ਚਾਰੇ ਵਜਨ ਇੱਥੇ ਆ ਜਾਂਦੇ, ਆਪਣੇ ਭਾਣੇ ਚਾਰੇ ਵਜਨ ਆ ਜਾਂਦੇ, ਹੁਕਮੇ ਵੀ ਆ ਜਾਂਦੀ ਹੈ, ਉੱਥੇ ਮੈਂ ਕਰਦਾ, ਜੇ ਮੈਂ ਨਾ ਕੀਤਾ ਕੀ ਹੋਊ, ਉਹ ਵੀ ਆ ਗਿਆ, ਭਰਮ ਵੀ ਆ ਗਿਆ, ਪੈ ਵੀ ਆ ਗਿਆ। ਆਪਣੇ ਪਾਣੀ ਚੱਲਣ ਚਾਰੇ ਵਜਨ ਉੱਤੇ ਨੇ, ਗੁਰਕੇ ਪਾਣੀ ਚੱਲਣ ਦੇ ਨਾਲ ਚਾਰੇ ਵਜਨ ਲੈ ਜਾਂਦੇ। ਹਾਂਜੀ,
ਸੱਸਾ ਸੋ ਨਿੱਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧ,
ਘਟ ਪਰਚਾ ਕੀ ਬਾਤ ਨਿਰੋਧੋ। ਇੰਨਾ ਬਰੀਕ ਕਰਕੇ ਗੁਰਬਾਣੀ ਨੂੰ ਸਮਝਣਾ ਗਿਆਨ ਨੂੰ, ਕਿ ਅੰਦਰ ਵਿਚਾਰ ਦਾ ਹੀ ਰਹੇ ਬਾਹਰ ਜਾਵੇ, ਇਹਦਾ ਅੰਦਰ ਹੀ ਜੀ ਲੱਗ ਜਾਵੇ ਵਿਚਾਰਨ ਚ, ਰੋਜ਼ ਬਰੀਕੀ, ਰੋਜ਼ ਬਰੀਕੀ ਨਵੀਂ। ਸਾਹਿਬ ਮੇਰਾ ਨੀਤ
ਦਵੋ,
ਨਵਾਂ ਹੀ ਰੂਪ ਦੱਸੇ ਰੋਜ਼ ਦਾ, ਰੋਜ਼ ਕੁਛ ਨਵੀਂ ਤੇ ਨਵੀਂ ਬਰੀਕੀ ਹੱਥ ਆਵੇ, ਬਸ ਫਿਰ ਜੀ ਲੱਗ ਜੂਗਾ। ਜੇ ਰੋਜ਼ ਨਵੀਂ ਤੇ ਨਵੀਂ ਸੋਚੀ ਆਉਂਦੀ ਰਹੀ, ਫਿਰ ਜੀ ਲੱਗ ਜੂਗਾ, ਨਵੀਂ ਚੀਜ਼ ਮਿਲਦੀ ਰਹੀ, ਫਿਰ ਅੰਦਰ ਹੀ, ਫਿਰ ਨਹੀਂ ਬਾਹਰ ਜਾਣ ਦੀ ਲੋੜ ਪੈਣੀ। ਜੇ ਪ੍ਰਾਪਤੀ ਹੋਵੇ ਜਿੱਥੇ ਕੁਝ, ਉੱਥੇ ਆਦਮੀ ਨੂੰ ਮਨ ਟਿਕਦਾ, ਪ੍ਰਾਪਤੀ ਹੋਵੇ ਹੀ ਨਾ ਫਿਰ ਟਿਕਦਾ ਹੀ ਨਹੀਂ।
ਘਟ ਪਰਚੇ ਜੋ ਉਪਜੇ ਭਾਉ ਪੂਰ ਰਿਹਾ ਤੈ ਤਿਰ ਭਵਨ ਰਹੋ,
ਘਟ ਪਰਚੇ ਦੇ ਵਿੱਚ ਉਪਜੇ ਜੇ ਭਾਓ ਭਾਓ, ਘਟ ਪਰਚੇ ਦੇ ਵਿੱਚ ਭੁੱਖ ਪੈਦਾ ਹੁੰਦੀ ਹੈ, ਭਾਓ ਭੁੱਖ ਨੂੰ ਕਹਿੰਦੇ ਨੇ ਵੈਸੇ, ਭੁੱਖ ਹੈ, ਭੁੱਖ ਦੇ ਬਿਨਾਂ ਪਰਚਾ ਹੁੰਦਾ ਹੀ ਨਹੀਂ, ਭੁੱਖ ਹੈ ਕੋਈ ਜਾਣਨ ਦੀ। ਜੇ ਪ੍ਰਾਪਤ ਹੋ ਰਿਹਾ ਤਾਂ ਉਧਰ ਪ੍ਰਾਪਤ ਹੋ ਰਿਹਾ, ਉਧਰ ਭੁੱਖ ਹੈ, ਉਪਜੇ ਜੇ ਭਾਓ
ਪੂਰ ਰਿਹਾ ਤਾਂ ਤੇਰੇ ਭਵਨ ਰਹੋ,
ਭਾਓ ਕਹਿੰਦਾ ਹੈ ਨਾਮ ਕੀ ਭੁੱਖ ਹੈ, ਇੱਥੇ ਹੀ ਨਾਮ ਦਾ ਜਿਹੜਾ ਹੈ ਨਾ, ਇਹ ਕੁਛ ਕਰਦੇ ਨੂੰ ਇਨਾਮ ਮਿਲਣਾ, ਨਾਮ ਤੱਕ ਪਹੁੰਚਣ ਦਾ ਨਾਉਣੇ ਦੀ ਅੰਮ੍ਰਿਤ ਦੇਈ ਮੈਂ ਇਸ ਕਰ, ਬਸ ਇਹ ਸਮਝੋ ਚੱਲ ਪਿਆ ਨਾਮ ਦੇ ਜਿਹੜੇ ਨੂੰ। ਜਦੋਂ ਪੂਰਾ ਬਰੀਕ ਕਰਕੇ ਸੋਧ ਲਿਆ, ਉਦੋਂ ਨਾਮ ਪ੍ਰਗਟ ਹੋ ਜਾਣਾ ਆਪਣੇ ਪਿੱਛੋਂ, ਔਰ ਨਾਮ ਦੀ ਮਦਦ ਨਾਲ ਇਹਨੂੰ ਰੋਜ਼ ਸਮਝਾਉਣੀ ਹੈ, ਇਹ ਵੀ ਗੱਲ ਹੈ, ਜਿਹੜੀ ਰੋਜ਼ ਸਮਝਾਉਣੀ ਹੈ ਨਾ, ਉਹ ਵੀ ਉਹਦੀ ਮਦਦ ਨਾਲ ਆਉਣੀ ਹੈ। ਪਾਣੀ ਪਹਿਲਾਂ ਹੀ ਉੱਦਾਂ ਬੋਲ ਦੇ ਵਿੱਚ ਆ ਜਾਂਦਾ ਥੱਲੇ ਵਾਲਾ, ਪਹਿਲਾਂ ਉੱਤੋਂ ਬੋਲ ਲੈਣਾ ਸੀ, ਫਿਰ ਜਦ ਧਰਤੀ ਗਿੱਲੀ ਆ ਜਾਂਦੀ ਹੈ ਥੱਲੇ ਪਾਣੀ ਵੀ ਆ ਜਾਂਦਾ ਬੋਲ ਦੇ ਵਿੱਚ ਥੋੜ੍ਹਾ, ਫਿਰ ਉੱਤੋਂ ਪਾਣੀ ਪਾਉਣ ਦੀ ਲੋੜ ਨਹੀਂ ਰਹਿੰਦੀ, ਇਹਦਾ ਮਤਲਬ ਸਾਨੂੰ ਆਪੇ ਸਮਝਾਉਣ ਲੱਗ ਜਾਂਦੀ। ਪਰ ਜਦੋਂ ਕਿਸੇ ਖਾਸ ਜਗ੍ਹਾ ਤੇ ਚਲੇ ਜਾਂਦਾ ਥੱਲੇ ਪੱਕਾ ਜਿਹੜਾ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਪੱਥਰ ਹੈ ਪੱਕੇ ਤੇ ਚਲੀ ਗਈ, ਜਦੋਂ ਉਹਦੇ ਵਿੱਚ ਛੇਕ ਹੋ ਜਾਂਦਾ ਫਿਰ ਇੱਕਦਮ ਥੱਲੇ ਪਾਣੀ ਹੁੰਦਾ। ਫਿਰ ਇੱਕਦਮ ਥੱਲੇ ਆਉਂਦੇ ਪਾਣੀ ਆਉਂਦਾ ਉੱਤੇ, ਉਹ ਫਿਰ ਨਾਮ ਇੱਕਦਮ ਪ੍ਰਗਟ ਹੋ ਜਾਂਦਾ ਜਦ ਉਸ ਜਗ੍ਹਾ ਤੇ ਚਲਿਆ ਜਾਂਦਾ ਨਾ, ਉਹਨਾਂ ਬਰੀਕੀ ਤੇ ਚਲਿਆ ਜਾਂਦਾ। ਜੇ ਸਾਰਾ ਹੀ ਸਮਝ ਚ ਆ ਜਾਂਦਾ ਹੈ, ਕਹਿ ਲਓ ਪੂਰੇ ਦਾ ਪੂਰਾ ਸਹੀ ਸਮਝ ਚ ਆ ਜਾਂਦਾ, ਫਿਰ ਗਿਆਨ ਗਿਆਨ ਦੀ ਹੋ ਜਾਂਦੀ ਹੈ। ਜਿਵੇਂ ਥੱਲੇ ਛਾਲ ਆਉਂਦੀਆਂ ਨਾ, 20-20 ਫੁੱਟ ਰੇਤਾ ਪਾਈਪ ਚੜ ਜਾਂਦਾ ਥੱਲੇ, ਪੱਤਣ ਤਾਂ ਜਦੋਂ ਮੁੱਕੀ ਜਾਂਦੀ ਹੈ ਨਾ ਥੱਲੇ ਪਾਣ ਦੇ, 20-20 ਫੁੱਟ ਰੇਤਾ ਪਾਈਪ ਚਲਿਆ ਜਾਂਦਾ, ਇੰਨਾ ਪ੍ਰੈਸ਼ਰ ਨਾਲ ਪਾਣੀ ਹੁੰਦਾ, ਐਵੇਂ ਪ੍ਰੈਸ਼ਰ ਦਾ ਨਾਮ ਹੁੰਦਾ ਥੱਲੇ। ਉਹਨੂੰ ਕਹਿ ਰਿਹਾ ਕਬੀਰ, ਦੇਖੋ ਭਾਈ ਗਿਆਨ ਕੀ ਆਈ ਆਉਂਦੀ, ਫਿਰ ਗਿਆਨ ਕੀ ਆਉਂਦੀ, ਫਿਰ ਨਹੀਂ ਕੋਈ ਟਿਕ ਸਕਦਾ ਸਾਹਮਣੇ। ਸੰਸਾਰ ਦਾ ਕੋਈ ਬੰਦਾ, ਕੋਈ ਧਰਮ, ਕੋਈ ਮਤ, ਕੁਛ ਵੀ ਨਹੀਂ ਟਿਕਦਾ ਸਾਹਮਣੇ, ਵਿਦਵਾਨ ਤਾਂ ਬਹੁਤ ਥੱਲੇ ਦੀ ਗੱਲ ਨੇ, ਕੋਈ ਨਹੀਂ ਟਿਕ ਸਕਦਾ ਸਾਹਮਣੇ, ਫਿਰ ਨਹੀਂ ਕੋਈ ਟਿਕਦਾ। ਦੇਖੋ ਭਾਈ ਗਿਆਨ ਕੀ ਆਈ, ਸਾਰੇ ਅੰਦਰ ਵੜ ਜਾਂਦੇ, ਜਾਣ ਨਹੀਂ ਆਉਂਦੀ। ਦਰਖਤ ਵੀ ਬੜਬੜੇ, ਜਿਹੜੇ ਬੜਬੜੇ ਨੇ ਨਾ ਦਰਖਤ ਮਜ਼ਬੂਤ ਉਖਾੜ ਕੇ ਰੱਖ ਦਿੰਦੀ ਹੈ, ਬੜਬੜੀਆਂ ਬੱਤਾਂ ਦੇ ਪੈਰ ਉਖਾੜ ਦਿੰਦੀ ਹੈ। ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਪੈਰੋਂ ਫੜ ਕੇ ਰੱਖ ਦਿੰਦੀ ਹੈ। ਸਵੇ ਉਡਾਨੀ ਭਰਮ ਕੀ ਟਾਟੀ, ਉਹਦਾ ਭਰਮ ਜਾਲ ਹੈ ਲੋਕਾਂ ਦਾ ਸਾਰਾ ਹੀ ਪਾਇਆ ਹੋਇਆ, ਭਰਮ ਜਾਲ ਚ ਫਸਾਏ ਨੇ ਸਾਰੇ ਲੋਕ। ਆਪ ਫਸੇ ਨੇ ਵਿਦਵਾਨ ਭਰਮ ਚ, ਲੋਕਾਂ ਨੂੰ ਫਸਾਈ ਜਾਂਦੇ। ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਮਤਾਂ ਨੇ ਸਾਰੀਆਂ ਹੀ, ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਮਤਾਂ ਨੇ, ਪੜ੍ਹੇ ਲਿਖਿਆ ਦੀਆਂ ਮਨਮਤਾਂ ਸਾਰੀਆਂ ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਨੇ, ਆਤਮ ਗਿਆਨੀਆਂ ਦੀਆਂ ਬਣਾਈਆਂ ਹੋਈਆਂ ਨੇ। ਆਤਮ ਗਿਆਨ ਜਿੱਥੇ ਆ ਗਿਆ ਉੱਥੇ ਵਿਦਿਆ ਥੱਲੇ ਰਹਿ ਜਾਂਦੀ ਹੈ, ਵਿਦਿਆ ਤਾਂ ਬਾਹਰ ਆ ਰਹੀ ਹੈ। ਆਤਮ ਗਿਆਨ ਦੀ ਪੜ੍ਹਾਈ ਹੋ ਰਿਹਾ, ਵਿਦਿਆ ਹੋ ਰਿਹਾ, ਵਿਦਿਆ ਤਾਂ ਸੰਸਾਰੀ ਹੈ। ਹਾਂਜੀ,
ਘੱਟ ਪਰਚੇ ਜੋ ਉਪਜੇ ਭਾਉ, ਪੂਰ ਰਿਹਾ ਤੈ ਤ੍ਰਿਭਵਨ ਰਹੋ।
ਬਸ ਉੱਥੇ ਪੂਰ ਰਿਹਾ ਤ੍ਰਿਭਵਨ ਰਹੋ, ਜੇ ਉੱਥੇ ਤੁਹਾਡਾ ਜੀ ਲੱਗ ਗਿਆ ਨਾ, ਭਾਉ ਪੈਦਾ ਹੋ ਗਿਆ, ਭੁੱਖ ਪੈਦਾ ਹੋ ਗਈ, ਵੀ ਇੱਥੇ ਹੀ ਉਸੇ ਕੰਮ ਲੱਗ ਗਿਆ, ਬਾਹਰ ਨਹੀਂ ਭੁੱਲ ਗਿਆ, ਇਹਦਾ ਮਤਲਬ ਹੈ ਤ੍ਰਿਭਵਨ ਰਹੋ ਤੁਹਾਨੂੰ ਹੁਣ ਪੂਰਾ ਕਰ ਰਿਹਾ। ਉਹ ਮਦਦ ਤੇ ਖੜ ਗਿਆ ਆ ਕੇ, ਰੋਜ਼ ਜੋ ਮਿਲ ਰਿਹਾ ਉਹਦੀ ਮਦਦ ਨਾਲ ਮਿਲ ਰਿਹਾ ਤੁਹਾਨੂੰ, ਉਹ ਪਿੱਛੇ ਆ ਖੜਿਆ ਤੁਹਾਡੇ, ਦਿਖੇ ਤੁਹਾਨੂੰ ਚਾਹੇ ਨਾ ਦਿਖੇ। ਕਬੀਰ ਨੇ ਸਿਮਟਮ ਦੱਸਦੇ ਇਹ ਸਟੇਜ ਜਾਗੇ ਜਦੋਂ ਆਪੇ ਸਮਝ ਆਉਣ ਲੱਗੀ, ਇਹਦਾ ਮਤਲਬ ਪਿੱਛੇ ਖੜਾ ਤੁਹਾਡੇ, ਅਜੇ ਤੁਹਾਨੂੰ ਦੀਦਾ ਨਹੀਂ ਹੈ, ਉਹਦੀ ਮਦਦ ਬਿਨਾ ਬਾਣੀ ਸਮਝੇ ਨਹੀਂ ਹੁੰਦੀ। ਆਪਣੇ ਲੈਵਲ ਤੇ ਕਿਸੇ ਨੂੰ ਗੁਰਬਾਣੀ ਸਮਝ ਜਾ ਜਾਵੇ ਹੋ ਹੀ ਨਹੀਂ ਸਕਦਾ, ਫਿਰ ਤਾਂ ਵਿਦਵਾਨ ਵੀ ਸਾਰੇ ਇਹ ਮਤਾਂ ਨੂੰ ਸਮਝ ਲੈਂਦੇ, ਪੜ੍ਹ ਲੈਂਦੇ, ਇਹ ਨਹੀਂ ਸਮਝੀ ਜਾ ਸਕਦੀ ਗੱਲ। ਫਿਰ ਉਹ ਮਤਾਂ ਬਣ ਵੀ ਸਕਦੀਆਂ ਸੀ, ਵਿਦਵਾਨ ਵੀ ਬਣਾ ਲੈਂਦੇ, ਇਹਦੇ ਬਰਾਬਰ ਦੇ ਗ੍ਰੰਥ ਬਣਾ ਦਿੰਦੇ, ਨਹੀਂ ਬਣਾ ਸਕਦੇ। ਪੜ੍ਹ ਕੇ ਨਹੀਂ ਸਮਝ ਹੁੰਦੀ, ਬਣਾਉਣੀ ਤੇ ਇੱਕ ਪਾਸੇ ਰਹੀ। ਪੂਰਾ ਰਿਹਾ ਤ੍ਰਿਭਵਨ ਰਹੋ, ਤ੍ਰਿਭਵਨ ਰਹੋ, ਜੋ ਹੁਕਮ ਹੈ ਉਹ ਤੁਹਾਡੇ ਪਿੱਛੇ ਖੜ ਕੇ ਤੁਹਾਨੂੰ ਪੂਰਾ ਕਰ ਰਿਹਾ। ਹੁਣ ਉਹ ਤੁਹਾਡੇ ਗਿਆਨ ਨੂੰ ਪੂਰਾ ਕਰ ਰਿਹਾ, ਬੁੱਧੀ ਨੂੰ ਪੂਰੀ ਕਰ ਰਿਹਾ, ਜਨਮ ਨਾਨਕ ਪੂਰਨ
ਬੁੱਧ
ਦੀ ਕਮੀ ਨੂੰ ਦੂਰ ਕਰ ਰਿਹਾ। ਤਿੰਨਾਂ ਭਵਨਾਂ ਦਾ ਹੱਕ ਮਿਲ ਜਾਣਾ, ਉਹ ਆਪ ਆ ਕੇ ਸਹੀ ਹੋ ਗਿਆ। ਜਦੋਂ ਆਪ ਆ ਕੇ ਸਹੀ ਹੋ ਜਾਂਦਾ ਨਾ, ਇਹਨੂੰ ਪਰਮ ਗਤੀ ਕਹਿੰਦੇ ਸੀ। ਪਹਿਲਾਂ ਤਾਂ ਗਤੀ ਸੀ ਨਾ, ਫਿਰ ਪਰਮ ਹੁਣ ਨਹੀਂ ਰੁਕਦਾ ਕਿਤੇ ਵੀ, ਹੁਣ ਨਾਮ ਤੇ ਪਹੁੰਚੂਗੇ ਉਹ ਗਿਆਨ ਕੀ ਆਈ ਆ ਤੇ ਪਰਮ ਗਤੀ ਹੋਇਆ ਹੈ। ਪਹਿਲਾਂ ਹਵਾ ਤਾਂ ਰੋਜ਼ ਚੱਲਦੀ ਹੈ, ਚੱਲਦੀ ਹੋਈ ਹੈ ਨਾ, ਆਹਿਸਤਾ ਆਹਿਸਤਾ ਵਗਦੀ ਹੈ, ਰੁਕਦੀ ਕਦੇ ਵੀ ਨਹੀਂ ਹਵਾ। ਜੇ ਆਪਾਂ ਕਹਿੰਦੇ ਨਾ ਹਵਾ ਵਗਦੀ ਨਹੀਂ, ਉਹ ਜਦ ਵੀ ਨਹੀਂ, ਜਦ ਵੀ ਵਗਦੀ ਹੈ, ਚਾਹੇ ਉੱਪਰ ਥੱਲੇ ਨੂੰ ਵਗਦੀ ਹੈ, ਹਵਾ ਨਹੀਂ ਰੁਕਦੀ ਕਦੇ ਵੀ। ਪਰ ਜਦ ਆਂਧੀ ਆ ਜਾਵੇ, ਹਨੇਰੀ ਆ ਜਾਵੇ, ਜਾਂ ਬਹੁਤ ਤੇਜ਼ ਹਵਾ ਹੋਵੇ, ਉਹ ਕਹਿੰਦੇ ਨੇ ਪਰਮ ਗਤੀ। ਪਰਮ ਗਤੀ ਬਹੁਤ ਤੇਜ਼ੀ ਨਾਲ ਸਮਝ ਚ ਆਉਣ ਲੱਗ ਜਾਂਦਾ ਸਭ ਕੁਝ। ਜਿੱਥੇ ਜਿੱਥੇ ਟੱਪਲੇ ਖਾਧੇ ਹੋਏ ਨੇ, ਜਿਸਮ ਸਾਹ ਸਾਹ ਸੋਧੇ ਨੇ, ਉਸ ਵਧਾਈ ਦਾ ਫਿਰ ਪਤਾ ਲੱਗਦਾ। ਹਾਂਜੀ।